मूरख पंडित हिकमत हुज्जत संजय करें प्यार। मूरख पंडित, पंडित पढ़े लिखे मूरख हैं। हिकमत हुज्जत, हिकमत चलाकी, हुज्जत दलीलां, ये तो भाई चलाकियां अते दलीलां नाल भरे पए हैं। संजय पैसा इकट्ठा करन विच, संजय करें प्यार, इन्हां नूं तां भाई पैसा इकट्ठा करन दा प्यार लगा होया है। इन्हां नूं भी पैसा प्यारा है, ये भी पैसा इकट्ठा करन विच जुट गए हैं। मूरख पंडित हिकमत हुज्जत संजय करें प्यार। पढ़े लिखे पर मूरख पंडित निरियां चलाकियां करनियां अते दलीलां देनियां जानदे हन। ओ मोक्ष मुक्ति की तलाश विच नहीं हन, ओ तां धन दे प्यार विच हन, धन इकट्ठा करन दे आहर विच लगे हन। धर्मी धर्म करेगा वावें, मंगै मोख द्वार। अपने आप नूं धर्मी अखवाउण वाले बंदे सारे ही मंगां विच पै गए। धर्मी धर्म करें अते फिर मंगें, धर्मी धर्म करदे हन अते फिर तत्काल फल दी इच्छा। किसे नूं धन दी इच्छा, किसे नूं मैल माड़ियां दी चाहत है, किसे नूं औलाद दी लोड़ है, किसे ने स्वर्ग पा लैण दे सुपने बना रखे हन। तो आखदे ने पातशाह कि मंगा खड़ियां करके ओ मुक्ति दा द्वार गवा लैंदे ने। गवावें मोख द्वार। गुरबाणी अर्थाउण लग्या तुसीं कई वार ख्याल कीता होवेगा कि बाज़ दफा तुक विच लफ्ज़ां दा ऑर्डर चेंज करना पैंदा है। तुक विच लफ्ज़ अगे पिछे कीतियां सही अर्थ निकलदे हन। इत्थे तुक है धर्मी धर्म करें गवावें, मंगें मोख द्वार। अर्थ करन लई लफ्ज़ां दा क्रम बदल के, ऑर्डर बदल के इंज हो जाएगा, धर्मी धर्म करें मंगें गवावें मोख द्वार। धर्मी पुरख धर्म करके फिर नाल ही मंग खड़ी कर लेते हैं। इस तरह गवावें मोख द्वार, मुक्ति दा द्वार, परमात्मा दा दर वो हथों गवा लेंदे ने। तो भाई फिर जती सती बंदे वो क्यों नहीं कलजुगी जीवां दी सहायता लई बौड़दे, ओही कुछ करन। तां सतगुरु जी आखदे हन जती सदावें जुगत न जाणै, छड बहें घर बार। जिहड़े जती हन वो तां आप मुक्ति दी जुगती नहीं जाणदे, वो तां खुद संसार तो किनारा कशी कर गए हन। वो ग्रस्त छड के, घर बार छड के, जिम्मेवारियां त्याग के जंगलां नूं दौड़ जांदे हन। जती सदावें जुगत न जाणै, छड बहें घर बार। जिहड़े अपने आप नूं जती सदवाउंदे हन वो ग्रस्त जती दी जुगती नहीं जाणदे। वो ग्रस्त विच रहिंदियां किवें जती भी रह सकीदा है वह तरीका नहीं जाणदे। वो घर ही माहे उदासा वाली रीत नहीं जाणदे। वो तां व्यर्थ ही घर बार छड बैंदे हन। यों भाई वो प्रजा तो दूर चले जाते करके प्रजा की कोई भलाई नहीं कर सकते अते ना ही कुछ अपना सवार सकते हैं। सब को पूरा आपे होवै, घट ना कोई आखै। पातशाह आखते हैं कि मैं वेख रहा हाँ कि की ज्ञानी, की पंडित, की धर्मी होण दा दावा करन वाले अते की जती, ये सारे ही अधूरे हैं, फिर भी अपने आप नूं ये पूरन गिणी बैठे हैं। इन्हां विचों हर कोई अपने आप नूं पुग्या समझी बैठा है, पूर्ण अते सियाणा समझी बैठा है। घट ना कोई आख, कोई भी ये नहीं आखदा कि मैं अजे ऊणा हाँ, मेरे पाउण लई अजे कुछ बाकी है। हर कोई अपने आप नूं भरिया भांडा जाणदा है, कोई भी खुद नूं ऊणा नहीं समझदा। पत परवाना पिछै पाईऐ तां नानक तोलिया जापै। पत इज्जत, परवाना वट्टा, पत परवाना इज्जत रूपी वट्टा, पिछे तकड़ी दे पिछले छाबे विच। तराजू दे एक छाबे विच तां तोलन वाली चीज रखी दी है अते दूजे छाबे विच यानी के मगरले छाबे विच ਯਾਨੀ ਕਿ ਪਿਛਲੇ ਛਾਬੇ ਵਿੱਚ ਤੋਲਣ ਲਈ ਵੱਟੇ ਪਾਈਦੇ ਹਨ। ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ। ਪਰ ਭਾਈ, ਜੇ ਪੂਰਨ ਹੋਣ ਦਾ ਦਾਅਵਾ ਕਰਨ ਵਾਲੇ ਨੂੰ ਤਰਾਜ਼ੂ ਵਿੱਚ ਤੋਲਿਆ ਜਾਵੇ, ਇੱਕ ਛਾਬੇ ਵਿੱਚ ਰੱਖ ਦਈਏ ਮਨੁੱਖ ਦੀ ਧਰਮ ਕਮਾਈ, ਗਿਆਨ, ਧਿਆਨ, ਬੰਦਗੀ, ਅਤੇ ਦੂਜੇ ਛਾਬੇ ਵਿੱਚ ਪਾਈਏ ਦਰਗਾਹੋਂ ਮਿਲੀ ਇੱਜ਼ਤ, ਪ੍ਰਭੂ ਦੇ ਦਰ ਤੋਂ ਮਿਲੀ ਇੱਜ਼ਤ ਰੂਪੀ ਵੱਟਿਆਂ ਨਾਲ ਜੇ ਤੋਲਿਆ ਜਾਵੇ ਮਨੁੱਖ ਨੂੰ ਅਤੇ ਪੂਰੇ ਪੂਰਾ ਤੁਲ ਜਾਏ ਤਾਂ ਗਿਣਾਂਗੇ ਕਿ ਮਨੁੱਖ ਪੂਰਨ ਹੈ। ਦਰਗਾਹ ਤੋਂ ਮਿਲੀ ਇੱਜ਼ਤ ਨਾਲ ਹੀ ਕਿਸੇ ਦੀ ਪੂਰਨਤਾ ਤੋਲੀ ਜਾ ਸਕੀਦੀ ਹੈ। ਭਾਵ, ਉਹੀ ਮਨੁੱਖ ਨੂੰ ਪੂਰਨ ਗਿਣੋ ਜਿਸ ਨੂੰ ਪ੍ਰਭੂ ਦੀ ਦਰਗਾਹ ਵਿੱਚ ਆਦਰ ਮਿਲੇ। ਤੋ ਇਸ ਸ਼ਲੋਕ ਵਿੱਚ ਪਾਤਸ਼ਾਹ ਨੇ ਧਰਮੀਆਂ, ਪੰਡਿਤਾਂ, ਜਤੀਆਂ ਅਤੇ ਗਿਆਨੀਆਂ ਦਾ ਨਕਸ਼ਾ ਖਿੱਚਿਆ ਸੀ, ਦੱਸਿਆ ਕਿ ਇਹ ਸਭ ਅਧੂਰੇ ਹੁੰਦਿਆਂ ਕਿਵੇਂ ਪੂਰਨਤਾ ਦੇ ਦਾਅਵੇ ਕਰਦੇ ਹਨ। ਪਰ ਪੂਰੇ ਹਨ ਜਾਂ ਊਰੇ ਹਨ, ਇਹ ਤਾਂ ਤਦੋਂ ਹੀ ਪਤਾ ਲੱਗੇਗਾ ਜੇਕਰ ਦਰਗਾਹੀ ਇੱਜ਼ਤ ਦੇ ਤੋਲ ਤੇ ਪੂਰੇ ਤੁਲਨ। ਮਹਿਲਾ ਪਹਿਲਾ। ਵਧੀ ਸੁਵੱਜਗ ਨਾਨਕਾ, ਸੱਚਾ ਵੇਖੈ ਸੋਏ, ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਅੱਗੇ ਜਾਤ ਨ ਜੋਰ ਹੈ, ਅੱਗੇ ਜੀਓ ਨਵੇਂ, ਜਿਨਕੀ ਲੇਖ ਹੈ ਪਤ ਪਵੈ, ਚੰਗੇ ਸੇਈ ਕੇ। ਇਸ ਸ਼ਲੋਕ ਵਿੱਚ ਪਰਲੋਕ ਪਹੁੰਚਿਆਂ ਜੀਵ ਨਾਲ ਜੋ ਵਰਤਣੀ ਹੈ ਸਤਿਗੁਰੂ ਉਸਦਾ ਹਾਲ ਦੱਸਦੇ ਹਨ। ਵਧੀ ਸੁਵੱਜਗ ਨਾਨਕਾ, ਸੱਚਾ ਵੇਖੈ ਸੋਏ। ਵਧੀ ਮਿੱਥੀ ਹੋਈ, ਨੀਅਤ ਕੀਤੀ ਹੋਈ, ਜੋ ਕਰਤਾਰ ਵੱਲੋਂ ਨੀਅਤ ਹੋ ਚੁੱਕੀ ਹੈ, ਜੋ ਸੰਸਕਾਰਾਂ ਰੂਪੀ ਹੁਕਮ ਅਨੁਸਾਰ ਡਿਸਾਈਡ ਹੋ ਚੁੱਕੀ ਹੈ, ਸੋ ਉਹੀ ਵੱਜਗ ਵੱਜੇਗੀ, ਪ੍ਰਗਟੇਗੀ, ਪ੍ਰਗਟ ਹੋ ਕੇ ਰਹੇਗੀ। ਸੱਚਾ ਸਦਾ ਥਿਰ ਪ੍ਰਭੂ ਵੇਖੈ ਸੋਏ, ਪ੍ਰਭੂ ਵੇਖ ਰਿਹਾ ਹੈ। ਵਧੀ ਸੁਵੱਜਗ ਨਾਨਕਾ, ਸੱਚਾ ਵੇਖੈ ਸੋਏ। ਜੋ ਮਨੁੱਖ ਨੇ ਚੰਗੇ ਮੰਦੇ ਸੰਸਕਾਰ ਪਕਾ ਲਏ ਨੇ, ਉਸੇ ਅਨੁਸਾਰ ਮਨੁੱਖ ਦੇ ਕਰਮ ਪ੍ਰਗਟ ਹੋਣਗੇ। ਮੰਦੇ ਚੰਗੇ ਪਕਾਏ ਹੋਏ ਸੰਸਕਾਰ ਸਾਡੇ ਕਰਮ ਨੀਅਤ ਕਰ ਦਿੰਦੇ ਹਨ, ਕਰਮ ਡਿਸਾਈਡ ਹੋ ਜਾਂਦੇ ਹਨ ਸਾਡੇ ਪੱਕੇ ਹੋਏ ਸੁਭਾਅ ਅਨੁਸਾਰ। ਇਹੀ ਕਰਮ ਰੂਪੀ ਹੁਕਮ ਹੈ, ਪ੍ਰਭੂ ਦਾ ਕਾਰਮਿਕ ਲਾਅ। ਕਰਮ ਕਰਨ ਵੇਲੇ ਜੋ ਅੰਦਰ ਮੰਦੀ ਚੰਗੀ ਵਿਚਾਰ ਦਾ ਫੈਸਲਾ ਹੁੰਦਾ ਹੈ, ਉਹ ਤੁਹਾਡੇ ਪਕਾਏ ਹੋਏ ਸੰਸਕਾਰਾਂ ਅਨੁਸਾਰ ਹੈ, ਤੁਹਾਡੇ ਸੁਭਾਅ ਅਨੁਸਾਰ ਹੈ। ਉਹੀ ਅਸਲੀ ਤੁਸੀਂ ਹੋ, ਅਤੇ ਅਸਲ ਤੁਸਾਂ ਨੂੰ ਪਰਮਾਤਮਾ ਵੇਖ ਰਿਹਾ ਹੈ। ਦਰ ਅਸਲ ਅੰਦਰੋਂ ਤੁਸੀਂ ਕੀ ਹੋ ਇਹ ਪ੍ਰਭੂ ਜਾਣਦਾ ਹੈ, ਉਹ ਤੁਹਾਨੂੰ ਅੰਦਰੋਂ ਵੇਖ ਰਿਹਾ ਹੈ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਸਭਨੀ ਸਭ ਜੀਵਾਂ ਨੇ ਛਾਲਾਂ ਮਾਰੀਆਂ, ਆਪਣਾ ਜ਼ੋਰ ਲਾਇਆ। ਕਰਤਾ ਕਰਤਾਰ, ਕਰੇ ਜੋ ਫੈਸਲਾ ਕਰੇ, ਸੋ ਹੋਏ ਉਹੀ ਠੀਕ ਹੋਵੇਗਾ। ਸਭਨੀ ਛਾਲਾਂ ਮਾਰੀਆਂ, ਸਾਰੇ ਜੀਵਾਂ ਨੇ ਦਰਗਾਹ ਦੀ ਪ੍ਰਾਪਤੀ ਲਈ ਕਰਮ ਕੀਤੇ, ਯਤਨ ਕੀਤੇ। ਹਰ ਇੱਕ ਨੇ ਆਪਣੀ ਆਪਣੀ ਕਾਲਣਾ ਕਾਲੀ, ਅਤੇ ਕਾਲਣਾ ਵੀ ਤਾਂ ਸਾਡੇ ਪੱਕੇ ਹੋਏ ਸੰਸਕਾਰਾਂ ਅਨੁਸਾਰ ਹੋਣੀ ਸੀ, ਕਿਉਂਕਿ ਹਰ ਇੱਕ ਦੇ ਸੁਭਾਅ ਇੱਕੋ ਜਿਹੇ ਨਹੀਂ, ਹਰ ਇੱਕ ਦੇ ਸੰਸਕਾਰ ਇੱਕੋ ਜਿਹੇ ਨਹੀਂ। ਕਰਤਾ ਕਰੇ ਸੋ ਹੋਏ, ਹਰ ਇੱਕ ਦੇ ਕਰਮਾਂ ਦਾ ਫੈਸਲਾ ਕਰਤਾਰ ਦੇ ਹੱਥ ਹੈ, ਕਰਤਾਰ ਜੋ ਫੈਸਲਾ ਕਰੇਗਾ ਸੋਈ ਠੀਕ ਹੋਵੇਗਾ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ, ਤੁਹਾਡੇ ਕਰਮਾਂ ਦਾ ਫੈਸਲਾ ਉਹ ਮਾਲਕ ਕਰੇਗਾ। ਪਰ ਇਹ ਵੀ ਗੱਲ ਤੁਸੀਂ ਜਾਣ ਲਵੋ ਕਿ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜਾ ਕੇ ਪ੍ਰਭੂ ਦੀ ਦਰਗਾਹ ਵਿੱਚ ਉੱਚੀ ਜ਼ਾਤ ਦਾ ਜ਼ੋਰ ਨਹੀਂ ਚੱਲਣਾ। ਤੁਸੀਂ ਉੱਚੀ ਜ਼ਾਤ ਦੇ ਹੋ, ਇਹ ਇਫੈਕਟ ਦਰਗਾਹੀ ਜਜਮੈਂਟ ਨੂੰ ਇਨਫਲੂਐਂਸ ਨਹੀਂ ਕਰੇਗੀ, ਕਿਉਂਕਿ ਤੁਸੀਂ ਉੱਚੀ ਜ਼ਾਤ ਦੇ ਹੋ, ਇਸ ਲਈ ਮਾੜੇ ਕਰਮ ਨਜ਼ਰ ਅੰਦਾਜ਼ ਹੋ ਜਾਣ। ਅਤੇ ਤੁਹਾਡੇ ਕਰਮਾਂ ਦਾ ਫੈਸਲਾ ਤੁਹਾਡੇ ਹੱਕ ਵਿੱਚ ਹੋ ਜਾਵੇ? ਐਸਾ ਹੋ ਨਹੀਂ ਸਕਦਾ, ਕਿਉਂਕਿ ਉੱਚੀ ਜ਼ਾਤ ਦੀ ਸਿਫਾਰਿਸ਼ ਦਰਗਾਹ ਵਿੱਚ ਚੱਲਣੀ ਨਹੀਂ। ਉੱਥੇ ਫੈਸਲੇ ਜ਼ਾਤ ਪਾਤ ਦੇ ਵਿਤਕਰਿਆਂ ਤੋਂ ਬਗੈਰ ਹੁੰਦੇ ਨੇ। ਅੱਗੇ ਜੀਓ ਨਵੇਂ ਓਪਰੇ ਜਿਨ੍ਹਾਂ ਨਾਲ ਤੁਹਾਡਾ ਪਹਿਲਾਂ ਵਾਹ ਨਹੀਂ ਪਿਆ, ਜਿਨ੍ਹਾਂ ਨਾਲ ਤੁਹਾਡੀ ਕੋਈ ਜਾਣ ਪਛਾਣ ਨਹੀਂ। ਅੱਗੇ ਜੀਓ ਨਵੇਂ ਪ੍ਰਭੂ ਦੀ ਦਰਗਾਹ ਵਿੱਚ ਧੱਕੇਸ਼ਾਹੀ ਨਹੀਂ ਚੱਲ ਸਕਦੀ, ਕਿਉਂਕਿ ਉੱਥੇ ਜਿੰਦ ਦਾ ਵਾਹ ਓਪਰੇ ਜੀਵਾਂ ਨਾਲ ਪੈਂਦਾ ਹੈ। ਉੱਥੇ ਫੈਸਲਾ ਕਰਨ ਵਾਲੇ ਜੋ ਹੋਣਗੇ ਉਹ ਤੁਹਾਡੇ ਲਈ ਬਿਲਕੁਲ ਓਪਰੇ ਹੋਣਗੇ, ਇਸ ਵਾਸਤੇ ਉਹ ਤੁਹਾਡੇ ਦਬਾਅ ਵਿੱਚ ਨਹੀਂ ਆਉਂਦੇ। ਜਿਨ ਕੀ ਲੇਖ ਹੈ ਪਤ ਪਵੇ ਚੰਗੇ ਸਹੀ ਕੇ, ਲੇਖ ਹੈ ਲੇਖਾ ਹੋਣ ਵੇਲੇ ਪਤ ਇੱਜ਼ਤ ਕੇ ਕੇ ਉਹ ਕੋਈ, ਜਿਨ ਕੀ ਲੇਖ ਹੈ ਪਤ ਪਵੇ ਚੰਗੇ ਸਹੀ ਕੇ। ਦਰਗਾਹ ਵਿੱਚ ਕਰਮਾਂ ਦਾ ਲੇਖਾ ਹੋਣ ਵੇਲੇ ਉਹੀ ਮਨੁੱਖ ਭਲੇ ਗਿਣੇ ਜਾਂਦੇ ਹਨ ਜਿਨ੍ਹਾਂ ਨੂੰ ਚੰਗੇ ਕੀਤੇ ਕਰਮਾਂ ਕਰਕੇ ਇੱਜ਼ਤ ਮਿਲਦੀ ਹੈ।